ਜੋਨਾ ਉਹਦਾ ਇੱਕ ਬਾਪ ਅਤੇ ਇੱਕ ਤੋਂ ਲੈ ਕੇ 16 ਆਏ ਤੱਕ ਤੁਸੀਂ ਰੱਬ ਨੂੰ ਪਛਾੜ ਨਹੀਂ ਸਕਦੇ। ਸਿਰਫ ਇੱਕ ਹਫ਼ਤੇ ਜਾਂ ਇਸ ਤੋਂ ਵੀ ਪਹਿਲਾਂ ਯੰਗ ਐਡਲਟਸ ਗਰੁੱਪ ਵਿੱਚ ਅਸੀਂ ਧਰਮ ਗ੍ਰੰਥ ਦੇ ਸਿਧਾਂਤ ਬਾਰੇ ਸੋਚ ਰਹੇ ਸੀ ਅਤੇ ਕਿਵੇਂ ਬਾਈਬਲ ਜਿਵੇਂ ਕਿ ਅਸਲ ਵਿੱਚ ਦਿੱਤੀ ਗਈ ਹੈ ਪਰਮੇਸ਼ੁਰ ਦਾ ਪ੍ਰੇਰਿਤ ਅਤੇ ਅਭੁੱਲ ਵਚਨ ਹੈ, ਇਹ ਵਿਸ਼ਵਾਸ ਅਤੇ ਵਿਵਹਾਰ ਦੇ ਸਾਰੇ ਮਾਮਲਿਆਂ ਵਿੱਚ ਸਰਵਉੱਚ ਹੈ, ਸਰਵਉੱਚ ਅਧਿਕਾਰ ਹੈ। ਮੈਨੂੰ ਯਕੀਨ ਹੈ ਕਿ ਜੇਕਰ ਅਸੀਂ ਯੋਨਾਹ ਤੋਂ ਇਸ ਬਾਰੇ ਪੁੱਛਦੇ ਤਾਂ ਉਹ ਮੰਨ ਗਿਆ ਹੋਵੇਗਾ ਕਿ ਵਿਸ਼ਵਾਸ ਅਤੇ ਵਿਵਹਾਰ ਦੇ ਸਾਰੇ ਮਾਮਲਿਆਂ ਵਿੱਚ ਪਰਮੇਸ਼ੁਰ ਦਾ ਵਚਨ ਸਰਵਉੱਚ ਅਧਿਕਾਰ ਹੈ। ਪਰ ਉਸਦੇ ਅਨੁਭਵ ਬਾਰੇ ਕਿਤਾਬ ਸਾਨੂੰ ਦਰਸਾਉਂਦੀ ਹੈ ਕਿ ਵਿਹਾਰ ਨੂੰ ਸਹੀ ਕਰਨਾ ਨਾਲੋਂ ਵਿਸ਼ਵਾਸ ਨੂੰ ਸਹੀ ਕਰਨਾ ਬਹੁਤ ਔਖਾ ਹੈ, ਸੌਖਾ ਹੈ। ਜੇ ਅਸੀਂ ਜੋਨਾ ਨੂੰ ਉਸਦੇ ਵਿਸ਼ਵਾਸ ਬਾਰੇ ਇੱਕ ਪ੍ਰੀਖਿਆ ਲੈਣ ਦੇ ਯੋਗ ਹੁੰਦੇ ਤਾਂ ਮੈਨੂੰ ਯਕੀਨ ਹੈ ਕਿ ਪ੍ਰਭੂ ਦੇ ਇੱਕ ਨਬੀ ਹੋਣ ਦੇ ਨਾਤੇ ਉਸਨੇ ਬਹੁਤ ਵਧੀਆ ਨੰਬਰ ਲੈਣੇ ਸੀ। ਪਰ ਜਦੋਂ ਉਸਦੇ ਵਿਵਹਾਰ ਬਾਰੇ ਟੈਸਟ ਕਰਨ ਦੀ ਗੱਲ ਆਉਂਦੀ ਹੈ ਤਾਂ ਇਹ ਛੋਟੀ ਕਿਤਾਬ ਦਰਸਾਉਂਦੀ ਹੈ ਕਿ ਉਹ ਬੁਰੀ ਤਰ੍ਹਾਂ ਫੇਲ ਹੋਇਆ। ਹੋ ਸਕਦਾ ਹੈ ਕਿ ਬਾਈਬਲ ਦੇ ਮਸੀਹਾ ਵਜੋਂ ਸਾਡੇ ਉੱਤੇ ਬਾਰੇ ਥੋੜ੍ਹਾ ਜਿਹਾ ਜਿਹੜਾ ਪ੍ਰਤੀਬਿੰਬ ਹੋਵੇ ਜਾਂ ਸਾਨੂੰ ਵੀ ਇਹ ਸ਼ੀਸ਼ਾ ਦਿਖਾਉਂਦੀ ਹੋਵੇ। ਅਸੀਂ ਇਸ ਸਿਧਾਂਤ ਵਿੱਚ ਬਹੁਤ ਚੰਗੇ ਹਾਂ ਪਰ ਸ਼ਾਇਦ ਜ਼ਿੰਦਗੀ ਜਿਉਣ ਵਿੱਚ ਇੰਨੇ ਵਧੀਆ ਨਹੀਂ ਹਾਂ। ਜੇਕਰ ਤੁਹਾਨੂੰ ਯਾਦ ਹੈ ਕਿ ਅਸੀਂ ਪਹਾੜੀ ਉਪਦੇਸ਼ 'ਤੇ ਸਾਡੀ ਲੜੀ ਨੂੰ ਕਿਵੇਂ ਖਤਮ ਕੀਤਾ, ਤੁਹਾਨੂੰ ਯਾਦ ਹੋਵੇਗਾ ਕਿ ਯੇਸੂ ਦੇ ਨਜ਼ਰੀਏ ਤੋਂ ਅਸੀਂ ਕੀ ਕਰਦੇ ਹਾਂ, ਅਸੀਂ ਆਪਣੀ ਜ਼ਿੰਦਗੀ ਕਿਵੇਂ ਜਿਉਂਦੇ ਹਾਂ। ਇਹ ਬਹੁਤ ਮਹੱਤਵਪੂਰਨ ਹੈ। ਮੱਤੀ 7 ਵਿੱਚ ਯੇਸੂ ਨੇ ਕਿਹਾ, ਹਰ ਕੋਈ ਜੋ ਮੇਰੀਆਂ ਗੱਲਾਂ ਸੁਣਦਾ ਅਤੇ ਉਹਨਾਂ ਉੱਤੇ ਚੱਲਦਾ ਹੈ ਉਹ ਉਸ ਬੁੱਧੀਮਾਨ ਵਰਤੀ ਆਦਮੀ ਵਰਗਾ ਹੋਵੇਗਾ ਜਿਸਨੇ ਚੱਟਾਨ ਉੱਤੇ ਆਪਣਾ ਘਰ ਬਣਾਇਆ। ਅਸੀਂ ਇਸ ਛੋਟੀ ਕਿਤਾਬ ਵਿੱਚ ਦੇਖਦੇ ਹਾਂ ਕਿ ਯੋਨਾ ਨੇ ਪ੍ਰਭੂ ਦਾ ਵਚਨ ਸੁਣਿਆ ਸੀ ਪਰ ਪ੍ਰਭੂ ਦੇ ਵਚਨ ਨੂੰ ਪੂਰਾ ਕਰਨ ਲਈ ਤਿਆਰ ਨਹੀਂ ਸੀ। ਅਤੇ ਹਾਲਾਂਕਿ ਉਸਨੇ ਕੋਸ਼ਿਸ਼ ਕੀਤੀ, ਉਸਨੂੰ ਪਤਾ ਲੱਗ ਗਿਆ ਕਿ ਤੁਸੀਂ ਰੱਬ ਨੂੰ ਪਛਾੜ ਨਹੀਂ ਸਕਦੇ ਜਾਂ ਰੱਬ ਤੋਂ ਭੱਜ ਨਹੀਂ ਸਕਦੇ। ਇਹ ਹੋ ਸਕਦਾ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਸਾਡੇ ਜੀਵਨ, ਸਾਡੇ ਰਿਸ਼ਤਿਆਂ, ਸਾਡੀ ਸੋਚ ਅਤੇ ਸਾਡੇ ਕੰਮਾਂ ਲਈ ਪਰਮੇਸ਼ੁਰ ਦੇ ਵਚਨਾਂ ਦੇ ਪ੍ਰਭਾਵ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹੋਣ। ਅਸੀਂ ਯੋਨਾ ਵਾਂਗ ਹੀ ਪਾਵਾਂਗੇ ਕਿ ਅਸੀਂ ਰੱਬ ਨੂੰ ਪਛਾੜ ਨਹੀਂ ਸਕਦੇ। ਇਸ ਲਈ ਯੋਨਾ ਉਹ ਕੌਣ ਸੀ? ਖੈਰ, ਜੇਕਰ ਤੁਸੀਂ ਸਾਡੀ ਐਤਵਾਰ ਸ਼ਾਮ ਦੀ ਦੂਜਾ ਰਾਜਾ ਲੜੀ ਦਾ ਪਾਲਣ ਕਰ ਰਹੇ ਹੋ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਅਸੀਂ ਉਸ ਨੂੰ ਹਾਲ ਹੀ ਵਿੱਚ ਦੂਜਾ ਰਾਜਾ ਉਹਦਾ 14 ਬਾਪ ਦੀ 25 ਵਿੱਚ ਸੰਖੇਪ ਵਿੱਚ ਮਿਲੇ ਸੀ। ਇੱਕ ਭਾਗ ਵਿੱਚ ਜੋ ਯਰੂਬਾਮ 2 ਦੇ ਰਾਜ ਦਾ ਸਾਰ ਦੇ ਰਿਹਾ ਸੀ, ਅਸੀਂ ਪੜ੍ਹਦੇ ਹਾਂ ਕਿ ਉਸਨੇ ਇਸਰਾਇਲ ਦੇ ਪਰਮੇਸ਼ੁਰ ਯਹੋਵਾ ਦੇ ਵਚਨ ਦੇ ਅਨੁਸਾਰ ਲੇਬੋ ਹਮਾਤ ਤੋਂ ਆਰਾਬਾ ਸਾਗਰ ਤੱਕ ਇਸਰਾਇਲ ਦੀ ਸਰਹੱਦ ਨੂੰ ਬਹਾਲ ਕੀਤਾ। ਇਹ ਉਸਨੇ ਆਪਣੇ ਸੇਵਕ ਯੋਨਾ ਅਮਤਈ ਦੇ ਪੁੱਤਰ ਨਬੀ ਦੁਆਰਾ ਬੋਲਿਆ ਜੋ ਗਤ ਹੇਫੇਰ ਤੋਂ ਸੀ। ਇਸ ਲਈ ਯੋਨਾ ਇਸਰਾਇਲ ਦੇ ਉੱਤਰੀ ਰਾਜ ਯਰੂਬਾਮ 2 ਦੇ ਰਾਜ ਦੌਰਾਨ ਰਹਿੰਦਾ ਸੀ ਅਤੇ ਭਾਵੇਂ ਯਰੂਬਾਮ ਧਾਰਮਿਕ ਤੌਰ 'ਤੇ ਦਿਵਾਲੀਆ ਜਾਂ ਕਰਪਟ ਸੀ, ਯਹੋਵਾ ਨੇ ਆਪਣੇ ਰਾਜ ਦੇ ਦੌਰਾਨ ਆਰਥਿਕ ਅਤੇ ਫੌਜੀ ਤੌਰ 'ਤੇ ਕੌਮ ਨੂੰ ਬਹੁਤ ਬਰਕਤ ਦਿੱਤੀ ਸੀ। ਅਤੇ ਅਸੀਂ ਦੂਸਰਾ ਰਾਜਾ ਉਹਦਾ 14 ਬਾਬ 25 ਵਿੱਚ ਪਾਉਂਦੇ ਹਾਂ ਕਿ ਇਸ ਖੁਸ਼ਹਾਲੀ ਦਾ ਘੱਟੋ ਘੱਟ ਹਿੱਸਾ ਸਰਹੱਦਾਂ ਦੇ ਵਿਸਥਾਰ ਦੀ ਭਵਿੱਖਬਾਣੀ ਮੱਤਈ ਦੇ ਪੁੱਤਰ ਯੋਨਾ ਦੁਆਰਾ ਕੀਤੀ ਗਈ ਸੀ। ਉਸ ਦਾ ਵਰਣਨ ਇੱਕ ਨਬੀ ਵਜੋਂ ਕੀਤਾ ਗਿਆ ਹੈ, ਇਸ ਲਈ ਉਹ ਸ਼ਾਇਦ ਨਬੀਆਂ ਦੇ ਪੁੱਤਰਾਂ ਵਿੱਚੋਂ ਇੱਕ ਸੀ ਜਿਸ ਦਾ ਜ਼ਿਕਰ ਅਸੀਂ ਅਲੀਸ਼ਾ ਦੀ ਸੇਵਕਾਈ ਦੇ ਸੰਬੰਧ ਵਿੱਚ ਰਾਜਿਆਂ ਵਿੱਚ ਪਹਿਲਾਂ ਸੁਣਿਆ ਹੈ ਅਤੇ ਉਹ ਗਤ ਹੇਫਰ ਨਾਂ ਦੇ ਸਥਾਨ ਤੋਂ ਆਇਆ ਸੀ। ਅਸੀਂ ਸੱਚਮੁੱਚ ਨਿਸ਼ਚਿਤ ਤੌਰ 'ਤੇ ਨਿਸ਼ਚਿਤ ਨਹੀਂ ਹਾਂ ਜਾਂ ਨਹੀਂ ਕਹਿ ਸਕਦੇ ਕਿ ਯੋਨਾ ਦੀ ਕਿਤਾਬ ਵਿੱਚ ਦਰਜ ਘਟਨਾਵਾਂ ਦੂਜਾ ਰਾਜਾ 14 ਵਿੱਚ ਦਰਜ ਕੀਤੀ ਭਵਿੱਖਬਾਣੀ ਤੋਂ ਪਹਿਲਾਂ ਵਾਪਰੀਆਂ ਸਨ ਜਾਂ ਬਾਅਦ ਵਿੱਚ। ਮੈਨੂੰ ਸ਼ੱਕ ਹੈ ਕਿ ਬਾਅਦ ਵਿੱਚ, ਪਰ ਸਾਨੂੰ ਪਤਾ ਨਹੀਂ ਤਾਂ ਨਹੀਂ ਪਤਾ। ਅਸੀਂ ਇਹ ਵੀ ਨਹੀਂ ਜਾਣਦੇ ਕਿ ਯੋਨਾ ਦੀ ਕਿਤਾਬ ਕਿਹਨੇ ਲਿਖੀ ਸੀ। ਇਹ ਯੋਨਾ ਹੋ ਸਕਦਾ ਹੈ ਪਰ ਉਸ ਨੂੰ ਆਪਣੇ ਆਪ ਨੂੰ ਬੁਰੀ ਤਰ੍ਹਾਂ ਨਾਲ ਇੱਕ ਰੋਸ਼ਨੀ ਵਿੱਚ ਚਿਤਰਿਤ ਕਰਨ ਲਈ ਸੱਚਮੁੱਚ ਬਹੁਤ ਨਿਮਰ ਹੋਣਾ ਪੈਣਾ ਸੀ ਜਿਵੇਂ ਕਿ ਇਹ ਕਿਤਾਬ ਉਸਨੂੰ ਚਿਤਰਿਤ ਕਰਦੀ ਹੈ। ਪਰ ਇਹ ਸੰਭਵ ਆ ਕਿ ਉਹਨੇ ਲਿਖੀ ਹੋਵੇ ਜਾਂ ਹੋ ਸਕਦਾ ਕਿ ਦੂਸਰੇ ਨਬੀਆਂ ਨੇ ਵੀ ਲਿਖੀ ਹੋਵੇ। ਇਸ ਲਈ ਉਸਦੇ ਪਿਛੋਕੜ ਦੇ ਨਾਲ ਆਓ ਯੋਨਾ ਉਹਦਾ ਇੱਕ ਬਾਪ ਅਤੇ ਇੱਕ ਤੋਂ ਲੈ ਕੇ 16 ਆਏ ਤੱਕ ਇਸ ਤੱਥ ਨੂੰ ਵੇਖੀਏ ਕਿ ਤੁਸੀਂ ਪਰਮੇਸ਼ੁਰ ਨੂੰ ਪਛਾੜ ਨਹੀਂ ਸਕਦੇ ਜਾਂ ਰੱਬ ਤੋਂ ਭੱਜ ਨਹੀਂ ਸਕਦੇ। ਸਭ ਤੋਂ ਪਹਿਲਾਂ ਧਿਆਨ ਦਿਓ ਉਹ ਕਰਨ ਤੋਂ ਇਨਕਾਰ ਜੋ ਪਰਮੇਸ਼ੁਰ ਚਾਹੁੰਦਾ ਹੈ। ਆਈ 1-3, ਹੁਣ ਯਹੋਵਾ ਦਾ ਵਚਨ ਅਮਤਈ ਦੇ ਪੁੱਤਰ ਯੋਨਾ ਕੋਲ ਆਇਆ, ਉੱਠ ਉਸ ਮਹਾਨ ਸ਼ਹਿਰ ਨਿਨਵਾ ਨੂੰ ਜਾ ਅਤੇ ਇਸ ਦੇ ਵਿਰੁੱਧ ਪੁਕਾਰ ਕਿਉਂਕਿ ਉਹਨਾਂ ਦੀ ਬੁਰਾਈ ਮੇਰੇ ਸਾਹਮਣੇ ਆਈ ਹੈ। ਇੱਕ ਬਹੁਤ ਹੀ ਸਪਸ਼ਟ ਬੁਲਾਹਟ, ਇਸ ਬਾਰੇ ਕੋਈ ਸ਼ੱਕ ਨਹੀਂ। ਯਹੋਵਾ ਦਾ ਵਚਨ ਯੋਨਾ ਦੇ ਕੋਲ ਆਇਆ, ਉੱਠ ਨਿਨਵਾ ਨੂੰ ਜਾ, ਉਸ ਵੱਡੇ ਸ਼ਹਿਰ ਨੂੰ ਜਾ ਅਤੇ ਉਸਦੇ ਵਿਰੁੱਧ ਪੁਕਾਰ, ਕਿਉਂਕਿ ਉਹਨਾਂ ਦੀ ਬੁਰਾਈ ਮੇਰੇ ਸਾਹਮਣੇ ਆ ਗਈ ਹੈ। ਹੁਣ ਇਸ ਆਇਤ ਵਿੱਚ ਦੋ ਸ਼ਬਦ ਹਨ ਜੋ ਛੋਟੀ ਜਿਹੀ ਕਿਤਾਬ ਵਿੱਚ ਵਾਰ ਵਾਰ ਆਉਂਦੇ ਹਨ। ਪਹਿਲਾ ਸ਼ਬਦ ਹੈ ਮਹਾਨ, ਇੱਕ ਚੋਣ ਦਾ ਵਿਸ਼ੇਸ਼ਣ ਹੈ, ਇਹ ਹਰ ਥਾਂ ਹੈ। ਕਈ ਵਾਰ ਅਨੁਵਾਦਕ ਕਿਸੇ ਹੋਰ ਅੰਗਰੇਜ਼ੀ ਸ਼ਬਦ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਸ਼ਕਤੀਸ਼ਾਲੀ ਜਾਂ ਬਹੁਤ ਜ਼ਿਆਦਾ, ਪਰ ਇਹ ਇਬਰਾਨੀ ਭਾਸ਼ਾ ਵਿੱਚ ਸਾਰੇ ਇੱਕੋ ਹੀ ਸ਼ਬਦ ਆ। ਫਿਰ ਦੂਜਾ ਸ਼ਬਦ ਜਿਹੜਾ ਬੁਰਾਈ ਦਾ ਸ਼ਬਦ ਦਾ ਵਰਤਿਆ, ਪਰ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਇਬਰਾਨੀ ਸ਼ਬਦ ਬੁਰਾਈ ਦਾ ਅਨੁਵਾਦ ਜਿਹੜਾ ਕੀਤਾ ਗਿਆ, ਇਹਦੇ ਵਿੱਚ ਇਹ ਸਧਾਰਨ ਬੁਰਾਈ ਨਹੀਂ ਆ, ਬਲਕਿ ਇਹ ਤੋਂ ਕਿਤੇ ਇਹਦਾ ਮਤਲਬ ਜਿਹੜਾ ਕਿਤੇ ਜ਼ਿਆਦਾ ਡੂੰਘਾ ਆ। ਇਸ ਦਾ ਜਿਹੜਾ ਅਰਥ ਆ ਉਹ ਆਫਤ ਜਾਂ ਬਿਪਤਾ ਹੋ ਸਕਦਾ ਹੈ। ਇਸ ਲਈ ਜਦੋਂ ਮਲਾਹ ਆਇਤ 8 ਵਿੱਚ ਕਹਿੰਦੇ ਹਨ ਕਿ ਸਾਨੂੰ ਦੱਸੋ ਕਿ ਬੁਰਾਈ ਸਾਡੇ ਉੱਤੇ ਕਿਸ ਕਾਰਨ ਆਈ ਹੈ, ਤਾਂ ਉਹ ਨੈਤਿਕ ਬੁਰਾਈ ਬਾਰੇ ਨਹੀਂ ਬਲਕਿ ਤਬਾਹੀ ਦੇ ਬਾਰੇ ਗੱਲ ਕਰ ਰਹੇ ਹਨ। ਇਸ ਬਿਪਤਾ, ਇਸ ਲਈ ਲੇਖਕ ਇਹਨਾਂ ਵੱਖ ਵੱਖ ਸੰਦਰਭਾਂ ਵਿੱਚ ਇੱਕੋ ਇਬਰਾਨੀ ਸ਼ਬਦ ਦੀ ਵਰਤੋਂ ਕਰਦਾ ਹੈ, ਜਿਸ ਨਾਲ ਕੁਝ ਅਸਪਸ਼ਟਤਾ ਪੈਦਾ ਹੁੰਦੀ ਹੈ ਕਿ ਕੀ ਅਸੀਂ ਨੈਤਿਕ ਬੁਰਾਈ ਜਾਂ ਤਬਾਹੀ ਦੀ ਗੱਲ ਕਰ ਰਹੇ ਹਾਂ। ਹੁਣ ਜਦੋਂ ਅਸੀਂ ਨਿਨਵਾ ਦੇ ਲੋਕਾਂ ਬਾਰੇ ਗੱਲ ਕਰ ਰਹੇ ਹਾਂ ਤਾਂ ਉੱਥੇ ਨਿਸ਼ਚਿਤ ਨੈਤਿਕ ਬੁਰਾਈ ਹੈ, ਜਿਵੇਂ ਕਿ ਅਸੀਂ ਇੱਕ ਮਿੰਟ ਵਿੱਚ ਦੇਖਾਂਗੇ, ਪਰ ਉੱਥੇ ਤਬਾਹੀ ਅਤੇ ਬਿਪਤਾ ਦੀਆਂ ਗੂੰਜਾਂ ਵੀ ਹਨ। ਇਸ ਲਈ ਜੋਨਾ ਨੂੰ ਨਿਨਵਾ ਦੇ ਸ਼ਹਿਰ ਵਿੱਚ ਜਾਣ ਲਈ ਬੁਲਾਇਆ ਗਿਆ ਹੈ, ਤਾਂ ਉਹ ਸ਼ਹਿਰ ਕਿੱਥੇ ਹੈ? ਖੈਰ, ਇਹ ਆਧੁਨਿਕ ਇਰਾਕ ਵਿੱਚ ਹੈ, ਮੁਸੇਲ ਸ਼ਹਿਰ ਤੋਂ ਬਹੁਤ ਦੂਰ ਨਹੀਂ ਹੈ। ਜੋਨਾ ਦੇ ਜ਼ਮਾਨੇ ਵਿੱਚ ਇਹ ਅਸ਼ੂਰੀ ਸਾਮਰਾਜ ਦਾ ਹਿੱਸਾ ਸੀ। ਨਿਨਵਾ ਅਸ਼ੂਰੀਆ ਦਾ ਇੱਕ ਪ੍ਰਸਿੱਧ ਸ਼ਹਿਰ ਸੀ। ਹੁਣ ਅਸ਼ੂਰੀ ਇੱਕ ਬਹੁਤ ਮਹੱਤਵਪੂਰਨ ਵਿਸ਼ਵ ਸ਼ਕਤੀ ਬਣ ਚੁੱਕੇ ਸਨ। ਉਹ ਵੱਡੀ ਤਾਕਤ ਅਤੇ ਕਈ ਵਾਰ ਕਮਜ਼ੋਰੀ ਦੇ ਦੌਰ ਵਿੱਚੋਂ ਲੰਘੇ। 1935 ਈਸਾ ਪੂਰਵ ਵਿੱਚ ਉਹ ਆਪਣੇ ਰਾਜੇ ਅਸ਼ੂਰ ਦਾਨ 2 ਦੇ ਅਧੀਨ ਕਾਫ਼ੀ ਮਜ਼ਬੂਤ ਹੋਣੇ ਸ਼ੁਰੂ ਹੋ ਗਏ। ਜਦੋਂ ਅਸ਼ੂਰ ਨਸੀਰਪਾਲ 2 ਸੱਤਾ ਵਿੱਚ ਆਇਆ, ਇਸਰਾਇਲ ਲਈ ਅਸਲ ਮੁਸੀਬਤ ਸੀ। ਅਸ਼ੂਰ ਨੌਸਿਰਪਾਲ ਇੱਕ ਅਜਿਹਾ ਵਿਅਕਤੀ ਸੀ ਜਿਸ ਨੇ ਦਹਿਸ਼ਤ ਨੂੰ ਆਪਣਾ ਇੱਕ ਸਾਧਨ ਬਣਾਇਆ ਸੀ ਅਤੇ ਜਿਸ ਦੀ ਬੇਹਰਾਮੀ ਅਸ਼ੂਰ ਦੇ ਇਤਿਹਾਸ ਵਿੱਚ ਬੇਮਿਸਾਲ ਸੀ। ਸੱਤ ਸੌ 84 ਈਸਾ ਪੂਰਵ ਤੱਕ ਅਸ਼ੂਰੀਆ ਨੇ ਇਸਰਾਇਲ ਅਤੇ ਉਸਦੇ ਗਵਾਂਢੀਆਂ ਲਈ ਅਸਲ ਸਮੱਸਿਆਵਾਂ ਖੜ੍ਹੀਆਂ ਕੀਤੀਆਂ, ਪਰ ਜਦੋਂ ਜੋਨਾ 780 BC ਤੋਂ ਬਾਅਦ ਕੁਝ ਸਮੇਂ ਬਾਅਦ ਉੱਥੇ ਗਿਆ ਤਾਂ ਉਹਨਾਂ ਦੀ ਸ਼ਕਤੀ ਬਹੁਤ ਕਮਜ਼ੋਰ ਹੋ ਗਈ ਸੀ ਅਤੇ ਪਰ ਯਾਦਾਂ ਅਜੇ ਵੀ ਉੱਥੇ ਸਨ। ਉਹਨਾਂ ਕੋਲ ਅਸਲ ਸਮੱਸਿਆਵਾਂ ਸਨ ਜਿਸ ਨੇ ਇਸਰਾਇਲ ਦੇ ਜੇਰੋਬਾਮ 2 ਨੂੰ ਸ਼ਾਂਤੀ ਅਤੇ ਆਰਥਿਕ ਸਥਿਰਤਾ ਲਈ ਆਪਣੀਆਂ ਸਰਹੱਦਾਂ ਦਾ ਵਿਸਥਾਰ ਕਰਨ ਦੀ ਇਜਾਜ਼ਤ ਦਿੱਤੀ। ਉਹ ਜੋਨਾ ਦੇ ਸੱਦੇ ਦੇ ਸਮੇਂ ਕਮਜ਼ੋਰ ਸਨ, ਪਰ ਹਾਲਾਂਕਿ ਜੋਨਾ ਨੂੰ ਇਹ ਪਤਾ ਨਹੀਂ ਸੀ ਕਿ ਇੱਕ ਦਿਨ ਉਹ ਦੁਬਾਰਾ ਉੱਠਣਗੇ ਅਤੇ ਇਸਰਾਇਲ ਅਤੇ ਉਸਦੇ ਗਵਾਂਢੀਆਂ ਲਈ ਭਿਆਨਕ ਦਹਿਸ਼ਤ ਲਿਆਉਣਗੇ। ਅਸੀਂ ਉਸ ਦੀ ਸ਼ੁਰੂਆਤ ਪਿਛਲੇ ਐਤਵਾਰ ਦੀ ਰਾਤ ਨੂੰ 2:15 ਵਿੱਚ ਇਸਰਾਇਲ ਦੇ ਪੇਕਾ ਦੇ ਦੌਰਾਨ ਦੇਖੀ, ਜਦੋਂ ਇਸਰਾਇਲ ਦੇ ਲੋਕਾਂ ਦੀ ਗੁਲਾਮੀ ਦਾ ਪਹਿਲਾ ਹਿੱਸਾ ਹੋਇਆ ਸੀ। ਇਹ ਇਸਰਾਇਲ ਦੇ ਅੰਤ ਦੀ ਸ਼ੁਰੂਆਤ ਸੀ, ਪਰ ਜੋਨਾ ਨੂੰ ਇਹ ਪਤਾ ਨਹੀਂ ਸੀ। ਇਸ ਲਈ ਜੋਨਾ ਨੂੰ ਇਸ ਦੁਸ਼ਮਣ ਸ਼ਹਿਰ ਵਿੱਚ ਜਾਣ ਅਤੇ ਇਸ ਦੇ ਵਿਰੁੱਧ ਪੁਕਾਰ ਕਰਨ ਲਈ ਕਿਹਾ ਗਿਆ। ਇਸਰਾਇਲ ਦੇ ਪੁਕਾਰ ਇਸਰਾਇਲ ਦੇ ਨਾਲ ਜੋਨਾ ਦੇ ਲੋਕਾਂ ਦਾ ਇਤਿਹਾਸ ਹੈ, ਪਰ ਪਰਮੇਸ਼ੁਰ ਦਾ ਵਚਨ ਆ ਗਿਆ ਹੈ। ਜੋਨਾ ਸ਼ਬਦ ਨੂੰ ਜਾਣਦਾ ਹੈ, ਪਰ ਕੀ ਉਹ ਵਚਨ ਨੂੰ ਪੂਰਾ ਕਰੇਗਾ? ਆਇਤ 3 ਪਰ ਜੋਨਾ ਯਹੋਵਾ ਦੀ ਹਜ਼ੂਰੀ ਤੋਂ ਤਰਸ਼ੀਸ਼ ਨੂੰ ਭੱਜਣ ਲਈ ਉੱਠਿਆ। ਉਹ ਜਾਪਾ ਨੂੰ ਗਿਆ ਅਤੇ ਤਰਸ਼ੀਸ਼ ਨੂੰ ਜਾ ਰਿਹਾ ਇੱਕ ਜਹਾਜ਼ ਮਿਲਿਆ। ਇਸ ਲਈ ਉਸਨੇ ਕਿਰਾਇਆ ਅਦਾ ਕੀਤਾ ਅਤੇ ਜਹਾਜ਼ ਵਿੱਚ ਚੜ੍ਹ ਕੇ ਉਹਨਾਂ ਦੇ ਨਾਲ ਯਹੋਵਾ ਦੀ ਹਜ਼ੂਰੀ ਤੋਂ ਦੂਰ ਤਰਸ਼ੀਸ਼ ਨੂੰ ਚੱਲਿਆ ਜਾਵੇ। ਹੁਣ ਅਸੀਂ ਨਹੀਂ ਜਾਣਦੇ ਕਿ ਤਰਸ਼ੀਸ਼ ਕਿੱਥੇ ਆ। ਕੁਝ ਲੋਕ ਸੋਚਦੇ ਹਨ ਕਿ ਸਪੇਨ ਦੇ ਤੱਟ 'ਤੇ ਆ, ਪਰ ਕਿਸੇ ਵੀ ਤਰ੍ਹਾਂ ਇਹ ਨਿਨਵਾ ਨਹੀਂ ਹੈ, ਇਹ ਇਰਾਕ ਵਿੱਚ ਮੁਸੇਲ ਨਹੀਂ ਹੈ। ਭੂਗੋਲ ਬਾਰੇ ਸੋਚੋ, ਉਸਨੂੰ ਇਸਰਾਇਲ ਤੋਂ ਨਿਨਵਾ ਤੱਕ ਉੱਤਰ ਪੂਰਬ ਜਾਣ ਲਈ ਕਿਹਾ ਜਾਂਦਾ ਹੈ, ਪਰ ਉਹ ਪੱਛਮ ਅਤੇ ਮੈਡੀਟਰੇਨੀਅਨ ਵਿੱਚ ਚਲਾ ਜਾਂਦਾ ਹੈ। ਪਰਮੇਸ਼ੁਰ ਕਹਿੰਦਾ ਹੈ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਰਸਤੇ ਜਾਓ, ਅਤੇ ਯੋਨਾ ਨੇ ਫੈਸਲਾ ਕੀਤਾ ਕਿ ਉਸਨੇ ਉਲਟ ਰਾਹ ਜਾਣਾ ਹੈ। ਸਾਡੇ ਕੋਲ ਇੱਥੇ ਜੋ ਹੈ ਉਹ ਹੈ ਕਿ ਉਹ ਉਸ ਗੱਲ ਨੂੰ ਇਨਕਾਰ ਕਰਦਾ ਹੈ ਜਿਹੜਾ ਕਿ ਪਰਮੇਸ਼ੁਰ ਉਸਨੂੰ ਕਰਨ ਲਈ ਕਹਿੰਦਾ। ਸਾਨੂੰ ਆਇਤ 3 ਵਿੱਚ 2 ਵਾਰ ਦੱਸਿਆ ਗਿਆ ਹੈ ਕਿ ਉਹ ਪ੍ਰਭੂ ਦੀ ਹਜ਼ੂਰੀ ਤੋਂ ਦੂਰ ਜਾਣਾ ਚਾਹੁੰਦਾ ਸੀ। ਕਿਉਂ ਇਹ ਕਰਨ ਤੋਂ ਇਨਕਾਰ ਹੈ ਜੋ ਪਰਮੇਸ਼ੁਰ ਚਾਹੁੰਦਾ ਹੈ। ਕਿ ਇਹ ਇਸ ਲਈ ਕਿਉਂਕਿ ਇਹ ਮੁਸ਼ਕਲ ਸੀ। ਖੈਰ ਉਸ ਦਿਨ ਵਿੱਚ ਇੰਨੀ ਦੂਰੀ ਦਾ ਸਫ਼ਰ ਕਰਨਾ ਔਖਾ ਸੀ, ਪਰ ਇਹ ਕਾਰਨ ਨਹੀਂ ਹੈ ਕਿ ਇਸ ਲਈ ਹੈ ਕਿਉਂਕਿ ਉਹ ਡਰਦਾ ਸੀ। ਅਸ਼ੂਰੀ ਡਰਾਉਣੇ ਸਨ, ਉਸ ਕੋਲ ਡਰਨ ਦਾ ਕਾਰਨ ਸੀ, ਪਰ ਇਹ ਕਾਰਨ ਨਹੀਂ ਸੀ। ਜਦੋਂ ਅਸੀਂ ਅਧਿਆਇ 4 'ਤੇ ਪਹੁੰਚਦੇ ਹਾਂ ਤਾਂ ਅਸੀਂ ਇਸ ਕਾਰਨ ਦਾ ਪੂਰੀ ਤਰ੍ਹਾਂ ਪੜਚੋਲ ਕਰਾਂਗੇ ਅਤੇ ਲੇਖਕ ਸਾਨੂੰ ਇਹ ਦੱਸਦਾ ਹੈ। ਪਰ ਹੁਣ ਲਈ ਧਿਆਨ ਦਿਓ ਕਿ ਉਸਨੇ ਉਹ ਕਰਨ ਤੋਂ ਇਨਕਾਰ ਕੀਤਾ ਜੋ ਪਰਮੇਸ਼ੁਰ ਚਾਹੁੰਦਾ ਹੈ, ਕਿਉਂਕਿ ਉਹ ਨਹੀਂ ਚਾਹੁੰਦਾ ਕਿ ਉਸਦੀ ਇੱਛਾ ਜੋ ਉਹ ਚਾਹੁੰਦਾ ਸੀ ਪਰਮੇਸ਼ੁਰ ਦੀ ਇੱਛਾ ਦੇ ਵਿਰੁੱਧ ਸੀ। ਪਰਮੇਸ਼ੁਰ ਕੀ ਚਾਹੁੰਦਾ ਹੈ? ਕੀ ਤੁਹਾਡੇ ਨਾਲ ਪਹਿਲਾਂ ਇਸ ਤਰ੍ਹਾਂ ਹੋਇਆ ਹੈ? ਕੀ ਹੁਣ ਤੁਹਾਡੇ ਨਾਲ ਇਸ ਤਰ੍ਹਾਂ ਹੋ ਰਿਹਾ? ਜਦੋਂ ਤੁਸੀਂ ਪਰਮੇਸ਼ੁਰ ਦੀ ਇੱਛਾ ਨੂੰ ਜਾਣਦੇ ਹੋ, ਪਵਿੱਤਰ ਗ੍ਰੰਥ ਦੇ ਪੰਨਿਆਂ ਵਿੱਚ ਪ੍ਰਗਟ ਕੀਤਾ ਗਿਆ ਹੈ, ਪਰ ਇਸ ਦੀ ਬਜਾਏ ਆਪਣੀ ਮਰਜ਼ੀ ਦੀ ਚੋਣ ਕਰੋ, ਤੁਸੀਂ ਜੋਨਾ ਵਾਂਗ ਕੰਮ ਕਰਦੇ ਹੋ ਜੋ ਪਰਮੇਸ਼ੁਰ ਚਾਹੁੰਦਾ ਹੈ ਉਸ ਤੋਂ ਇਨਕਾਰ ਕਰਨਾ। ਇੱਥੋਂ ਤੱਕ ਕਿ ਪਹਾੜ ਦੇ ਉਪਦੇਸ਼ ਬਾਰੇ ਸੋਚੇ, ਜਿਸ ਬਾਰੇ ਅਸੀਂ ਕੁਝ ਹਫ਼ਤੇ ਖੋਜਣ ਵਿੱਚ ਬਿਤਾਏ, ਇਸ ਨੂੰ ਦਰਸਾਉਂਦਾ ਹੈ। ਜਦੋਂ ਸਾਨੂੰ ਸੰਸਾਰ ਦਾ ਚਾਨਣ ਹੋਣ ਲਈ ਕਿਹਾ ਜਾਂਦਾ ਹੈ ਅਤੇ ਫਿਰ ਵੀ ਅਸੀਂ ਆਪਣੀ ਰੋਸ਼ਨੀ ਨੂੰ ਟੋਕਰੀ ਦੇ ਹੇਠਾਂ ਛੁਪਾਉਂਦੇ ਹਾਂ, ਤਾਂ ਅਸੀਂ ਉਹ ਕਰਨ ਤੋਂ ਇਨਕਾਰ ਕਰਦੇ ਹਾਂ ਜੋ ਪਰਮੇਸ਼ੁਰ ਚਾਹੁੰਦਾ ਹੈ। ਜਦੋਂ ਸਾਨੂੰ ਆਪਣੇ ਜੀਵਨ ਵਿੱਚ ਆਪਣੇ ਗੁੱਸੇ ਅਤੇ ਵਾਸਨਾ ਨੂੰ ਕੱਟਣ ਲਈ ਕਿਹਾ ਜਾਂਦਾ ਹੈ ਅਤੇ ਫਿਰ ਵੀ ਅਸੀਂ ਇਸ ਦਾ ਮਨੋਰੰਜਨ ਕਰਦੇ ਹਾਂ, ਤਾਂ ਇਸ ਨਾਲ ਖੇਡਦੇ ਹਾਂ, ਤਾਂ ਅਸੀਂ ਉਹ ਕਰਦੇ ਹਾਂ ਜੋ ਪਰਮੇਸ਼ੁਰ ਚਾਹੁੰਦਾ ਹੈ। ਅਸੀਂ ਉਹ ਕਰਨ ਤੋਂ ਇਨਕਾਰ ਕਰਦੇ ਹਾਂ ਜੋ ਪਰਮੇਸ਼ੁਰ ਚਾਹੁੰਦਾ ਹੈ। ਜਦੋਂ ਸਾਨੂੰ ਦੂਜੀ ਆਪਣੀ ਗੱਲ ਨੂੰ ਉਸ ਦੂਜੇ ਵੱਲ ਮੋੜਨ ਲਈ ਕਿਹਾ ਜਾਂਦਾ ਹੈ, ਫਿਰ ਵੀ ਅਸੀਂ ਬਦਲਾ ਲੈਂਦੇ ਹਾਂ, ਅਸੀਂ ਉਹ ਕਰਨ ਤੋਂ ਇਨਕਾਰ ਕਰਦੇ ਹਾਂ ਜੋ ਪਰਮੇਸ਼ੁਰ ਚਾਹੁੰਦਾ ਹੈ। ਜਦੋਂ ਸਾਨੂੰ ਆਪਣੇ ਦੁਸ਼ਮਣਾਂ ਨੂੰ ਪਿਆਰ ਕਰਨ ਲਈ ਬੁਲਾਇਆ ਜਾਂਦਾ ਹੈ ਤਾਂ ਫਿਰ ਵੀ ਅਸੀਂ ਉਹਨਾਂ ਨਾਲ ਨਫ਼ਰਤ ਕਰਦੇ ਹਾਂ, ਉਹਨਾਂ ਦੇ ਵਿਨਾਸ਼ ਲਈ ਤਰਸਦੇ ਹਾਂ, ਤਾਂ ਅਸੀਂ ਉਹ ਕਰਨ ਤੋਂ ਇਨਕਾਰ ਕਰਦੇ ਹਾਂ ਜੋ ਰੱਬ ਚਾਹੁੰਦਾ ਹੈ। ਸਾਡੇ ਵਿਸ਼ਵਾਸਾਂ ਨੂੰ ਸਹੀ ਬਣਾਉਣਾ ਇੱਕ ਚੀਜ਼ ਹੈ, ਸਾਡੇ ਵਿਵਹਾਰ ਨੂੰ ਸਹੀ ਬਣਾਉਣਾ ਇੱਕ ਦੂਜੀ ਚੀਜ਼ ਹੈ। ਸਾਡੇ ਵਿਵਹਾਰ ਨੂੰ ਪਰਮਾਤਮਾ ਦੀ ਇੱਛਾ ਦੇ ਅਨੁਸਾਰ ਪ੍ਰਾਪਤ ਕਰਨਾ, ਉਹ ਕਰਨ ਤੋਂ ਜੋ ਪਰਮੇਸ਼ੁਰ ਚਾਹੁੰਦਾ ਹੈ, ਉਹ ਕਰਨ ਤੋਂ ਇਨਕਾਰ ਕਰਨਾ ਜੋ ਪਰਮੇਸ਼ੁਰ ਚਾਹੁੰਦਾ ਹੈ। ਦੂਜਾ ਧਿਆਨ ਦਿਓ, ਯੋਨਾ ਦਾ ਜਵਾਬ ਜੋ ਚਾਹੁੰਦਾ ਹੈ ਕਰ ਰਿਹਾ ਹੈ, ਆਇਤ 4-6। ਪਰ ਯਹੋਵਾ ਨੇ ਸਮੁੰਦਰ ਉੱਤੇ ਇੱਕ ਵੱਡੀ ਹਨੇਰੀ ਵਗਾਈ ਅਤੇ ਸਮੁੰਦਰ ਵਿੱਚ ਇੱਕ ਜ਼ਬਰਦਸਤ ਤੂਫਾਨ ਆਇਆ। ਇਸ ਲਈ ਜਹਾਜ਼ ਦੇ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਅਤੇ ਤਦ ਮਲਾਹ ਡਰ ਗਿਆ ਅਤੇ ਹਰ ਇੱਕ ਨੇ ਆਪਣੇ ਦੇਵਤੇ ਅੱਗੇ ਪੁਕਾਰ ਕੀਤੀ ਅਤੇ ਉਹਨਾਂ ਨੇ ਉਸ ਮਾਲ ਨੂੰ ਜੋ ਜਹਾਜ਼ ਵਿੱਚ ਸੀ ਸਮੁੰਦਰ ਵਿੱਚ ਸੁੱਟ ਦਿੱਤਾ ਤਾਂ ਜੋ ਉਹ ਉਹਨਾਂ ਲਈ ਹਲਕਾ ਹੋ ਸਕੇ। ਪਰ ਯੋਨਾ ਜਹਾਜ਼ ਦੇ ਅੰਦਰਲੇ ਹਿੱਸੇ ਵਿੱਚ ਜਾ ਕੇ ਲੇਟ ਗਿਆ ਸੀ ਅਤੇ ਸੌਂ ਰਿਹਾ ਸੀ ਤਾਂ ਕਪਤਾਨ ਨੇ ਆ ਕੇ ਉਸਨੂੰ ਕਿਹਾ, ਹੇ ਸੌਣ ਵਾਲੇ, ਤੇਰਾ ਕੀ ਮਤਲਬ ਹੈ? ਉੱਠੋ, ਆਪਣੇ ਦੇਵਤੇ ਨੂੰ ਪੁਕਾਰੋ, ਹੋ ਸਕਦਾ ਹੈ ਕਿ ਰੱਬ ਸਾਡੇ ਬਾਰੇ ਸੋਚੇ ਤਾਂ ਜੋ ਅਸੀਂ ਨਾਸ਼ ਨਾ ਹੋ ਜਾਈਏ। ਯੋਨਾ ਨੇ ਪਰਮੇਸ਼ੁਰ ਦੇ ਸੱਦੇ ਦਾ ਜਵਾਬ ਦਿੱਤਾ ਅਤੇ ਉਸ ਤੋਂ ਉਲਟ ਦਿਸ਼ਾ ਵੱਲ ਭੱਜਿਆ ਤਾਂ ਜੋ ਪਰਮੇਸ਼ੁਰ ਚਾਹੁੰਦਾ ਸੀ ਉਸਨੇ ਇਨਕਾਰ ਕਰਕੇ ਜਵਾਬ ਦਿੱਤਾ। ਪਰ ਪ੍ਰਭੂ ਵੀ ਜਵਾਬ ਦੇ ਸਕਦਾ ਹੈ। ਯਹੋਵਾ ਪਰਮੇਸ਼ੁਰ ਨੇ ਯੋਨਾ ਨੂੰ ਜਵਾਬ ਦਿੱਤਾ ਜੋ ਉਹ ਚਾਹੁੰਦਾ ਸੀ। ਪ੍ਰਭੂ ਪਰਮੇਸ਼ੁਰ ਸਰਵ ਸ਼ਕਤੀਮਾਨ ਪਰਮੇਸ਼ੁਰ ਹੈ, ਪਰ ਯਹੋਵਾ ਨੇ ਸਮੁੰਦਰ ਉੱਤੇ ਇੱਕ ਵੱਡੀ ਹਨੇਰੀ ਸੁੱਟੀ ਅਤੇ ਸਮੁੰਦਰ ਇੱਕ ਜ਼ਬਰਦਸਤ ਤੂਫਾਨ ਨਾਲ ਭਰ ਗਿਆ, ਇਸ ਲਈ ਜਹਾਜ਼ ਦੇ ਟੁੱਟਣ ਦਾ ਡਰ ਬਣ ਗਿਆ। ਪ੍ਰਭੂ ਨੇ ਆਪਣੀ ਸਾਰੀ ਪ੍ਰਭੂਸੱਤਾ ਅਤੇ ਬੇਅੰਤ ਬੁੱਧੀ ਨਾਲ ਉਹਨਾਂ ਉੱਤੇ ਤੂਫਾਨ ਲਿਆਂਦਾ। ਉਸਨੇ ਸਮੁੰਦਰ ਉੱਤੇ ਇੱਕ ਵੱਡੀ ਹਵਾ ਵਗਾਈ। ਪਰਮੇਸ਼ੁਰ ਨੇ ਯੋਨਾ ਦੇ ਉਹ ਕੰਮ ਕਰਨ ਤੋਂ ਇਨਕਾਰ ਕਰਨ ਦੇ ਜਵਾਬ ਵਿੱਚ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਮੁਸੀਬਤ ਲਿਆਂਦੀ। ਜਦੋਂ ਅਸੀਂ ਪਰਮਾਤਮਾ ਦੀ ਇੱਛਾ ਤੋਂ ਕਰਨ ਤੋਂ ਨਾ ਕਰਦੇ ਹਾਂ ਤਾਂ ਇਹ ਸਭ ਕੁਝ ਹੇਠਾਂ ਨੂੰ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ ਲੇਖਕ ਚਾਹੁੰਦਾ ਹੈ ਕਿ ਅਸੀਂ ਇਸ ਨੂੰ ਸਮਝੀਏ। ਜਦੋਂ ਯੋਨਾ ਨੇ ਪਰਮੇਸ਼ੁਰ ਦੇ ਸੱਦੇ ਤੋਂ ਇਨਕਾਰ ਕੀਤਾ ਤਾਂ ਉਸਦਾ ਜੱਪਾ ਆਇਤ 3 ਜਹਾਜ਼ ਦੇ ਅੰਦਰਲੇ ਹਿੱਸੇ ਵਿੱਚ ਸੌਣ ਲਈ ਹੇਠਾਂ ਨੂੰ ਗਿਆ ਅਤੇ ਜਲਦੀ ਹੀ ਉਹ ਸਮੁੰਦਰ ਦੇ ਵਿੱਚ ਵੀ ਹੇਠਾਂ ਨੂੰ ਚਲੇ ਗਿਆ। ਇਹ ਸਭ ਕੁਝ ਹੇਠਾਂ ਨੂੰ ਹੈ। ਜਦੋਂ ਤੁਸੀਂ ਪ੍ਰਭੂ ਤੋਂ ਭੱਜ ਰਹੇ ਹੋ ਤਾਂ ਹਮੇਸ਼ਾ ਸਭ ਕੁਛ ਥੱਲੇ ਨੂੰ ਹੀ ਜਾਂਦਾ। ਅਤੇ ਡੋਨਲਡ ਗ੍ਰੇ ਬਾਰਨਹਾਊਸ ਆਇਤ 3 ਵਿੱਚ ਯੋਨਾ ਵੱਲ ਧਿਆਨ ਖਿੱਚਦਾ ਹੈ। ਯੋਨਾ ਕਿਰਾਏ ਦਾ ਭੁਗਤਾਨ ਕਰਦਾ ਪਰ ਉਹ ਕਦੇ ਵੀ ਉੱਥੇ ਨਹੀਂ ਪਹੁੰਚਦਾ ਜਿੱਥੇ ਉਹ ਜਾ ਰਿਹਾ ਸੀ। ਇਹ ਹਮੇਸ਼ਾ ਇਸ ਤਰ੍ਹਾਂ ਹੁੰਦਾ ਹੈ, ਜਦੋਂ ਤੁਸੀਂ ਪ੍ਰਭੂ ਤੋਂ ਭੱਜਦੇ ਹੋ ਤਾਂ ਤੁਸੀਂ ਆਪਣਾ ਕਿਰਾਇਆ ਆਪ ਅਦਾ ਕਰਦੇ ਹੋ ਪਰ ਉੱਥੇ ਪਹੁੰਚਦੇ ਵੀ ਨਹੀਂ ਜਿੱਥੇ ਤੁਸੀਂ ਜਾਣਾ ਚਾਹੁੰਦੇ ਸੀ। ਪਰ ਜਦੋਂ ਤੁਸੀਂ ਪ੍ਰਭੂ ਦੇ ਰਾਹ 'ਤੇ ਜਾਂਦੇ ਹੋ ਤਾਂ ਤੁਸੀਂ ਹਮੇਸ਼ਾ ਉੱਥੇ ਪਹੁੰਚਦੇ ਹੋ ਜਿੱਥੇ ਤੁਸੀਂ ਜਾਂਦੇ ਹੋ, ਅਤੇ ਜਿਹੜਾ ਕਿਰਾਇਆ ਆ ਉਹ ਪਰਮੇਸ਼ੁਰ ਆਪ ਅਦਾ ਕਰਦਾ ਹੈ। ਪਰਮੇਸ਼ੁਰ ਦੀ ਰਚਨਾ ਦਾ ਤੂਫਾਨ ਜਹਾਜ਼ ਦੇ ਟੁੱਟਣ ਦੀ ਧਮਕੀ ਦਿੰਦਾ ਹੈ। ਮਲਾਹ ਡਰਦੇ ਹਨ ਅਤੇ ਆਪਣੇ ਵੱਖੋ ਵੱਖਰੇ ਦੇਵਤਿਆਂ ਝੂਠੇ ਦੇਵਤਿਆਂ ਨੂੰ ਪੁਕਾਰਦੇ ਹਨ। ਉਹ ਸਪਸ਼ਟ ਚੀਜ਼ਾਂ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਕਿ ਜਹਾਜ਼ ਦੇ ਵਧੇਰੇ ਨਿਯੰਤਰਣ ਪਾਉਣ ਦੀ ਕੋਸ਼ਿਸ਼ ਕਰਨ ਲਈ ਆਪਣੇ ਮਾਲ ਨੂੰ ਸਮੁੰਦਰ ਵਿੱਚ ਸੁੱਟਦੇ ਹਨ। ਪਰ ਇਹ ਕੰਮ ਨਹੀਂ ਹੁੰਦਾ। ਇਸ ਦੌਰਾਨ ਯੋਨਾ ਜਹਾਜ਼ ਦੇ ਅੰਦਰਲੇ ਹਿੱਸੇ ਵਿੱਚ ਸੁੱਤਾ ਪਿਆ ਹੈ। ਕਪਤਾਨ ਇੱਕ ਸੰਕਟ ਦੇ ਵਿਚਕਾਰ ਉਸਦੀ ਨੀਂਦ ਤੋਂ ਹੈਰਾਨ ਜਾਪਦਾ ਹੈ। ਉਸ ਨੂੰ ਉੱਠਣ ਅਤੇ ਪ੍ਰਾਰਥਨਾ ਕਰਨ ਲਈ ਕਹਿੰਦਾ ਹੈ ਤਾਂ ਜੋ ਨਾਸ਼ ਨਾ ਹੋਣ। ਇਹ ਕੁਝ ਅਜਿਹਾ ਤਰੀਕਾ ਹੈ ਜਿਸ ਨਾਲ ਪਰਮੇਸ਼ੁਰ ਤੋਂ ਭੱਜਣ ਵਾਲੇ ਬਾਗੀ ਆਪਣੀ ਬਗਾਵਤ ਵਿੱਚ ਜਿਹੜੇ ਉਹ ਸੈਟਲ ਹੋ ਜਾਂਦੇ ਹਨ। ਕਪਤਾਨ ਨੇ ਉਸ ਨੂੰ ਹਲੂਣਾ ਦਿੱਤਾ ਅਤੇ ਉਸ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਕਿ ਉਹ ਨਾਸ਼ ਨਾ ਹੋਵੇ। ਸਾਡਾ ਪਰਮੇਸ਼ੁਰ ਇੱਕ ਨਪੁੰਸਕ ਰਾਹੀ ਨਹੀਂ ਹੈ। ਉਹ ਇਸ ਸੰਸਾਰ ਅਤੇ ਉਸਦੇ ਲੋਕਾਂ ਦਾ ਇੱਕ ਨਿਸ਼ਕਾਰਿਆ ਦਰਸ਼ਕ ਨਹੀਂ ਹੈ। ਉਹ ਇਸ ਸੰਸਾਰ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ, ਜਦੋਂ ਕਿ ਅਸੀਂ ਉਹ ਕਰਨ ਤੋਂ ਇਨਕਾਰ ਕਰਨ ਦੀ ਚੋਣ ਕਰ ਸਕਦੇ ਹਾਂ ਜੋ ਪਰਮੇਸ਼ੁਰ ਚਾਹੁੰਦਾ ਹੈ। ਇਹ ਕਦੇ ਨਾ ਭੁੱਲੋ ਕਿ ਪਰਮਾਤਮਾ ਸਾਨੂੰ ਉਹ ਕਰਨ ਲਈ ਜਵਾਬ ਦੇਣ ਲਈ ਚੁਣ ਸਕਦਾ ਹੈ ਜੋ ਅਸੀਂ ਚਾਹੁੰਦੇ ਹਾਂ। ਜੇ ਤੁਸੀਂ ਪਰਮੇਸ਼ੁਰ ਦੇ ਵਿਰੁੱਧ ਸਰਗਰਮ ਬਗਾਵਤ ਵਿੱਚ ਹੋ ਅਤੇ ਤੁਹਾਡੇ ਜੀਵਨ ਵਿੱਚ ਮੁਸੀਬਤ ਹੈ ਤਾਂ ਰੁਕੋ ਅਤੇ ਇੱਕ ਪਲ ਲਈ ਸੋਚੋ ਉਹ ਕਰਨ ਤੋਂ ਇਨਕਾਰ ਜੋ ਪਰਮੇਸ਼ੁਰ ਚਾਹੁੰਦਾ ਹੈ। ਯੋਨਾ ਦਾ ਜਵਾਬ ਜੋ ਚਾਹੁੰਦਾ ਹੈ ਕਰ ਰਿਹਾ ਹੈ। ਅਗਲੀ ਸੋਚ ਲਓ, ਉਹ ਕਿਸ ਤੋਂ ਭੱਜ ਰਿਹਾ ਦੀ ਪਛਾਣ, ਉਹਦੀ 7-10 ਆਇਤ। ਇਹ ਤਜਰਬੇਕਾਰ ਮਲਾਹ ਹਨ ਅਤੇ ਉਹ ਜਾਣਦੇ ਹਨ ਕਿ ਉਹ ਕਦੋਂ ਮੁਸੀਬਤ ਵਿੱਚ ਹੁੰਦੇ ਹਨ। ਆਓ ਅਸੀਂ ਪਰਚੀਆਂ ਪਾ ਕੇ ਜਾਣੀਏ ਕਿ ਇਹ ਬੁਰਾਈ, ਇਹ ਬਿਪਤਾ ਸਾਡੇ ਉੱਤੇ ਕਿਸ ਦੇ ਕਾਰਨ ਆਈ ਹੈ। ਤੂਫਾਨ ਇੰਨਾ ਭਿਆਨਕ ਸੀ ਕਿ ਇਹਨਾਂ ਤਜਰਬੇਕਾਰ ਮਲਾਹਾਂ ਨੇ ਇਸ ਵਰਗਾ ਕੁਝ ਨਹੀਂ ਦੇਖਿਆ ਸੀ। ਇਹ ਮੈਨੂੰ ਯੇਸੂ ਦੇ ਚੇਲਿਆਂ ਦੀ ਥੋੜ੍ਹੀ ਜਿਹੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਤਜਰਬੇਕਾਰ ਮਲਾਹ ਸਨ। ਤੂਫਾਨ ਦੇ ਵਿਚਕਾਰ ਜਦੋਂ ਯੇਸੂ ਕਿਸ਼ਤੀ ਵਿੱਚ ਸੌ ਰਿਹਾ ਸੀ ਤਾਂ ਉਹ ਡਰੇ ਹੋਏ ਸਨ। ਇੱਕ ਸ਼ਬਦ ਵਿੱਚ ਪ੍ਰਭੂ ਯੇਸੂ ਨੇ ਬੋਲਿਆ ਅਤੇ ਤੂਫਾਨ ਨੂੰ ਸ਼ਾਂਤ ਕਰ ਦਿੱਤਾ। ਇੱਥੇ ਇਹ ਮਲਾਹ ਇੱਕ ਤੂਫਾਨ ਵਿੱਚ ਜਾਨਲੇਵਾ ਡਰ ਵਿੱਚ ਹਨ ਜੋ ਪ੍ਰਭੂ ਪਰਮਾਤਮਾ ਨੇ ਬਣਾਇਆ ਅਤੇ ਪੈਦਾ ਕੀਤਾ ਹੈ। ਗੁਣਾ ਯੋਨਾ ਨੂੰ ਪੈ ਗਿਆ ਅਤੇ ਉਹ ਸਿੱਟਾ ਕੱਢਦੇ ਹਨ ਕਿ ਇਹ ਬਿਪਤਾ ਉਸ ਦੇ ਕਾਰਨ ਉਹਨਾਂ ਉੱਤੇ ਆਈ ਹੈ। ਤਦ ਉਹਨਾਂ ਨੇ ਉਸ ਨੂੰ ਕਿਹਾ, ਸਾਨੂੰ ਦੱਸ ਕੇ ਇਹ ਬਿਪਤਾ ਸਾਡੇ ਉੱਤੇ ਕਿਸ ਦੇ ਕਾਰਨ ਆਈ ਹੈ, ਤੁਹਾਡਾ ਕਿੱਤਾ ਕੀ ਹੈ, ਤੁਸੀਂ ਕਿੱਥੋਂ ਆਏ ਹੋ, ਤੁਹਾਡਾ ਦੇਸ਼ ਕੀ ਹੈ ਅਤੇ ਤੁਸੀਂ ਕਿਹਨਾਂ ਲੋਕਾਂ ਦੇ ਹੋ। ਉਹ ਉਸ ਬਾਰੇ ਜਾਣਨਾ ਚਾਹੁੰਦੇ ਸਨ ਅਤੇ ਉਹ ਉਹਨਾਂ ਨੂੰ ਆਇਤ 10 ਵਿੱਚ ਕੁਝ ਜਵਾਬ ਦਿੰਦਾ ਹੈ। ਯੋਨਾ ਇੱਕ ਬ੍ਰਾਹਮਣੀ ਹੈ, ਉਸਦਾ ਪਰਮੇਸ਼ੁਰ ਯਹੋਵਾ ਹੈ, ਆਕਾਸ਼ ਦਾ ਪਰਮੇਸ਼ ਯਹੋਵਾ ਜਿਸ ਨੇ ਸਮੁੰਦਰ ਅਤੇ ਸੁੱਕੀ ਧਰਤੀ ਨੂੰ ਬਣਾਇਆ ਹੈ। ਯੋਨਾ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਹੈ ਕਿ ਉਸਦਾ ਪਰਮੇਸ਼ੁਰ ਉਹੀ ਪਰਮੇਸ਼ੁਰ ਹੈ ਜਿਸ ਨੇ ਸਮੁੰਦਰ ਨੂੰ ਬਣਾਇਆ ਅਤੇ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਆਇਤਾਂ 10 ਵਿੱਚ ਪੂਰੀ ਤਰ੍ਹਾਂ ਸੱਚਾਈ ਦੱਸਦਾ ਹੈ, ਕਿਉਂਕਿ ਉਹ ਕਹਿੰਦਾ ਆ ਕਿ ਮੈਂ ਯਹੋਵਾ ਸਵਰਗ ਦੇ ਪਰਮੇਸ਼ੁਰ ਤੋਂ ਡਰਦਾ ਹਾਂ ਜਿਸ ਨੇ ਸਮੁੰਦਰ ਅਤੇ ਸੁੱਕੀ ਧਰਤੀ ਨੂੰ ਬਣਾਇਆ ਹੈ। ਉਹ ਕਹਿੰਦਾ ਹੈ ਕਿ ਉਹ ਰੱਬ ਤੋਂ ਡਰਦਾ ਹੈ ਪਰ ਫਿਰ ਵੀ ਉਹ ਰੱਬ ਤੋਂ ਇਨਕਾਰ ਕਰਦਾ ਹੈ। ਉਹ ਕਹਿੰਦਾ ਹੈ ਕਿ ਉਹ ਰੱਬ ਤੋਂ ਡਰਦਾ ਹੈ ਪਰ ਫਿਰ ਵੀ ਉਹ ਉਸਦੀ ਇੱਛਾ ਪੂਰੀ ਨਹੀਂ ਕਰਦਾ। ਉਹ ਕਹਿੰਦਾ ਹੈ ਕਿ ਰੱਬ ਤੋਂ ਡਰਦਾ ਪਰ ਫਿਰ ਵੀ ਉਸ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਦਾ ਹੈ। ਮੈਨੂੰ ਨਹੀਂ ਲੱਗਦਾ ਕਿ ਯੋਨਾ ਪਰਮੇਸ਼ੁਰ ਤੋਂ ਡਰਦਾ ਹੈ। ਜੇ ਉਹ ਹੁੰਦਾ ਤਾਂ ਉਸਨੇ ਨਿਨਵਾ ਨੂੰ ਉੱਠਣ ਅਤੇ ਜਾਣ ਲਈ ਪਰਮੇਸ਼ੁਰ ਦੇ ਸੱਦੇ ਦਾ ਜਵਾਬ ਦਿੱਤਾ ਹੁੰਦਾ ਅਤੇ ਇਸ ਸਮੇਂ ਤੱਕ ਉਹ ਅਲੌਕਿਕ ਤੂਫਾਨ ਦੇ ਵਿਚਕਾਰ ਡੂੰਘੀ ਮੁਸੀਬਤ ਵਿੱਚ ਹੋਣ ਦੀ ਬਜਾਏ ਅੱਧੇ ਰਸਤੇ ਵਿੱਚ ਹੁੰਦਾ। ਉਹ ਪਰਮੇਸ਼ੁਰ ਜਿਸ ਨੇ ਉਸ ਨੂੰ ਜਾਣ ਲਈ ਬੁਲਾਇਆ ਉਹ ਯਹੋਵਾ ਹੈ, ਸਵਰਗ ਦਾ ਪਰਮੇਸ਼ੁਰ ਜਿਸ ਨੇ ਸਭ ਕੁਝ ਬਣਾਇਆ ਹੈ। ਉਸ ਨੂੰ ਸਰਵਉੱਚ ਰੱਖਿਆ ਜਾਣਾ ਚਾਹੀਦਾ ਅਤੇ ਉਸਦਾ ਡਰ ਮੰਨਣਾ ਚਾਹੀਦਾ ਹੈ। ਇਹ ਡਰ ਦੀ ਘਾਟ ਹੈ, ਪਵਿੱਤਰ ਡਰ ਦੀ ਘਾਟ ਜੋ ਯੋਨਾ ਵਰਗੇ ਪ੍ਰਾਣੀਆਂ ਨੂੰ ਬਣਾਉਂਦੀ ਹੈ ਅਤੇ ਸਾਨੂੰ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਤੋਂ ਇਨਕਾਰ ਕਰ ਸਕਦੇ ਹਾਂ ਅਤੇ ਦੂਰ ਚਲੇ ਜਾ ਸਕਦੇ ਹਾਂ। ਜਦੋਂ ਇਹਨਾਂ ਮਲਾਹਾਂ ਨੂੰ ਯਹੋਵਾ ਦੀ ਪਛਾਣ ਦੱਸੀ ਜਾਂਦੀ ਹੈ ਤਾਂ ਉਹ ਬਹੁਤ ਡਰ ਜਾਂਦੇ ਹਨ। ਉਹ ਉਸ ਪਾਗਲਪਨ ਨੂੰ ਦੇਖ ਸਕਦੇ ਹਨ ਜੋ ਯੋਨਾ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਕੀ ਕੀਤਾ ਹੈ। ਚੌਥਾ ਸਾਡੇ ਕੋਲ ਹੈ, ਉਹ ਅੱਗੇ ਹੋਰ ਇਨਕਾਰ ਕਰਦਾ, ਜੋ ਹੋਰ ਇਨਕਾਰ ਜੋ ਕਰਨ ਤੋਂ, ਪਰਮੇਸ਼ੁਰ ਦੀ ਮਰਜ਼ੀ ਨੂੰ ਪੂਰਾ ਕਰਨ ਤੋਂ ਇਨਕਾਰ ਕਰਦਾ। ਆਇਤ 11 ਤੋਂ 15 ਮਲਾਹ ਯੋਨਾ ਤੋਂ ਪੁੱਛਣਾ ਸ਼ੁਰੂ ਕਰ ਦਿੰਦੇ ਹਨ ਕਿ ਉਹਨਾਂ ਨੂੰ ਸਮੁੰਦਰ ਨੂੰ ਸ਼ਾਂਤ ਦੇਖਣ ਲਈ ਕੀ ਕਰਨ ਦੀ ਲੋੜ ਹੈ, ਕਿਉਂਕਿ ਤੂਫਾਨ ਹੋਰ ਵੀ ਤੇਜ਼ ਹੋ ਰਿਹਾ ਸੀ। ਯੋਨਾ ਦਾ ਹੱਲ 12 ਆਇਤ ਵਿੱਚ, ਉਸਨੇ ਉਹਨਾਂ ਨੂੰ ਕਿਹਾ, ਮੈਨੂੰ ਚੁੱਕੋ ਅਤੇ ਸਮੁੰਦਰ ਵਿੱਚ ਸੁੱਟ ਦਿਓ, ਤਦ ਸਮੁੰਦਰ ਸ਼ਾਂਤ ਤੁਹਾਡੇ ਲਈ ਸ਼ਾਂਤ ਹੋ ਜਾਵੇਗਾ, ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਕਾਰਨ ਹੀ ਹੈ, ਇੱਕ ਵੱਡਾ ਤੂਫਾਨ ਤੁਹਾਡੇ ਉੱਤੇ ਆਇਆ ਹੈ। ਯੋਨਾ ਨੇ ਇੱਥੇ ਜੋ ਕਿਹਾ, ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਕੀ ਉਹ ਮਲਾਹਾਂ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਰਿਹਾ ਹੈ? ਕੀ ਉਹ ਤੋਬਾ ਕਰ ਰਿਹਾ ਹੈ? ਕੀ ਉਹ ਪਰਮੇਸ਼ੁਰ ਦੇ ਰਾਹ ਜਾਣ ਲਈ ਤਿਆਰ ਹੋ ਗਿਆ ਹੈ? ਮੈਨੂੰ ਨਹੀਂ ਲੱਗਦਾ ਕੇਸਾਂ ਵਿੱਚੋਂ ਕੋਈ ਵੀ ਮਾਮਲਾ ਹੈ ਜਾਂ ਮਸਲਾ ਹੈ। ਅਸਲ ਵਿੱਚ ਮੈਂ ਸੋਚਦਾ ਹਾਂ ਕਿ ਉਹ ਅਜਿਹਾ ਨਹੀਂ ਕਰਨਾ ਚਾਹੁੰਦਾ ਜੋ ਪਰਮੇਸ਼ੁਰ ਚਾਹੁੰਦਾ ਹੈ, ਕਿ ਉਹ ਮੌਤ ਲਈ ਤਿਆਰ ਹੈ। ਉਹ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਮਰਨਾ ਪਸੰਦ ਕਰੇਗਾ। ਉਹ ਸੱਚਮੁੱਚ ਨਿਨਵਾ ਨਹੀਂ ਜਾਣਾ ਚਾਹੁੰਦਾ ਸੀ ਕਿ ਉਹ ਮਰ ਜਾਵੇਗਾ, ਜਿਵੇਂ ਕਿ ਉਹ ਮਲਾਹਾਂ ਨੂੰ ਕਹਿੰਦਾ ਹੈ ਕਿ ਉਹ ਉਸਨੂੰ ਸਮੁੰਦਰ ਵਿੱਚ ਸੁੱਟ ਦੇਣ। ਮੈਨੂੰ ਲੱਗਦਾ ਹੈ ਕਿ ਉਹ ਰੱਬ ਦੀ ਇੱਛਾ ਦੀ ਪਾਲਣਾ ਕਰਨ ਦੀ ਬਜਾਏ ਮੌਤ ਨੂੰ ਗਲੇ ਲਗਾ ਰਿਹਾ। ਇਹ ਪਰਮੇਸ਼ੁਰ ਦੀ ਇੱਛਾ ਨੂੰ ਕਰਨ ਲਈ ਇੱਕ ਹੋਰ ਇਨਕਾਰ ਹੈ। ਮੈਂ ਅਜਿਹਾ ਕਿਉਂ ਸੋਚਦਾ ਹਾਂ? ਖੈਰ, ਅਧਿਆਇ 4 ਤੋਂ 3 ਅਤੇ 4 ਬਾਬਾ ਦੇ 3 'ਤੇ ਇੱਕ ਨਜ਼ਰ ਮਾਰੋ। ਜਦੋਂ ਪਰਮੇਸ਼ੁਰ ਨੇ ਉਹ ਕੀਤਾ ਜੋ ਯੋਨਾ ਨਹੀਂ ਚਾਹੁੰਦਾ ਸੀ ਕਿ ਉਸ ਤੋਂ ਕਰੇ, ਇਸ ਲਈ ਹੁਣ ਹੇ ਪ੍ਰਭੂ, ਕਿਰਪਾ ਕਰਕੇ ਮੇਰੀ ਜਾਨ ਮੈਥੋਂ ਲੈ ਲਵੋ, ਕਿਉਂਕਿ ਮੇਰੇ ਲਈ ਜਿਉਣ ਨਾਲੋਂ ਮਰਨਾ ਚੰਗਾ ਹੈ। ਉਹ ਪਰਮੇਸ਼ੁਰ ਨੂੰ ਅਸ਼ੂਰੀਆਂ ਉੱਤੇ ਦਇਆ ਅਤੇ ਤਰਸ ਕਰਦੇ ਦੇਖਣ ਨਾਲੋਂ ਮਰਨਾ ਪਸੰਦ ਕਰੇਗਾ। ਉਹ ਜ਼ਰੂਰ ਉਹਨਾਂ ਨੂੰ ਨਫ਼ਰਤ ਕਰਦਾ ਹੋਵੇਗਾ। ਜਦੋਂ ਅਸੀਂ ਅਧਿਆਇ 4 'ਤੇ ਪਹੁੰਚਦੇ ਹਾਂ ਤਾਂ ਅਸੀਂ ਇਸ ਯੋਨਾ ਦੀ ਕੱਟੜਤਾ ਨੂੰ ਚੰਗੀ ਤਰ੍ਹਾਂ ਦੇਖਾਂਗੇ, ਪਰ ਹੁਣ ਧਿਆਨ ਦਿਓ ਕਿ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਬਜਾਏ ਮਰਨਾ ਚਾਹੁੰਦਾ ਹੈ। ਪਰ ਇਹ ਮੂਰਤੀ ਪੂਜਕ ਮਲਾਹ ਉਸ ਨਾਲੋਂ ਵੱਧ ਇੱਜ਼ਤਦਾਰ ਹਨ। ਉਹ ਉਸ ਨੂੰ ਓਵਰਬੋਰਡ ਵਿੱਚ ਸੁੱਟਣਾ ਨਹੀਂ ਚਾਹੁੰਦੇ, ਉਹ ਇੱਕ ਸੁੱਕੀ ਜ਼ਮੀਨ 'ਤੇ ਵਾਪਸ ਜਾਣ ਲਈ ਸਖ਼ਤ ਕਤਾਰ ਲਗਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਅਸਫਲ ਹੋ ਜਾਂਦੇ ਹਨ ਅਤੇ ਤੂਫਾਨ ਹੋਰ ਤੇਜ਼ ਹੋ ਜਾਂਦਾ ਹੈ। ਉਹ ਜੋ ਕੁਝ ਉਹ ਕਰੇ ਜਾ ਰਹੇ ਹਨ ਉਸ ਲਈ ਮਾਫ਼ੀ ਲਈ ਪ੍ਰਭੂ ਨੂੰ ਪੁਕਾਰਦੇ ਹਨ। 14 ਆਇਤ ਵਿੱਚ, ਹੇ ਪ੍ਰਭੂ, ਆਓ ਅਸੀਂ ਇਸ ਆਦਮੀ ਦੀ ਜਾਨ ਲਈ ਨਾਸ਼ ਨਾ ਹੋਈਏ ਅਤੇ ਸਾਡੇ ਉੱਤੇ ਬੇਕਸੂਰ ਖੂਨ ਨਾ ਸੁੱਟੀਏ, ਕਿਉਂਕਿ ਹੇ ਪ੍ਰਭੂ, ਤੁਸੀਂ ਇਸ ਤਰ੍ਹਾਂ ਕੀਤਾ ਹੈ, ਤੁਹਾਨੂੰ ਖੁਸ਼ ਕਰਨ ਲਈ ਅਸੀਂ ਇਸ ਤਰ੍ਹਾਂ ਕਰਨ ਜਾ ਰਹੇ ਹਾਂ। ਫਿਰ ਉਹਨਾਂ ਨੇ ਯੋਨਾ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ, ਅਤੇ ਜਿਵੇਂ ਯਿਸੂ ਦੇ ਬਚਨ ਦੇ ਅਨੁਸਾਰ ਤੂਫਾਨ ਸ਼ਾਂਤ ਹੋ ਗਿਆ ਸੀ, ਉਸੇ ਤਰ੍ਹਾਂ ਯੋਨਾ ਸਮੁੰਦਰ ਵਿੱਚ ਦਾਖਲ ਹੋਇਆ ਤਾਂ ਇਸ ਤੂਫਾਨ ਰੁਕ ਗਿਆ। ਯੋਨਾ ਪ੍ਰਭੂ ਦੀ ਇੱਛਾ ਪੂਰੀ ਕਰਨ ਦੀ ਬਜਾਏ ਮਰਨ ਲਈ ਤਿਆਰ ਸੀ, ਪਰ ਅੰਤ ਵਿੱਚ ਧਿਆਨ ਦਿਓ, ਮੂਰਤੀ ਪੂਜਕ ਮਲਾਹਾਂ ਤੋਂ ਵਿਸ਼ਵਾਸ ਦਾ ਜਵਾਬ। ਆਇਤ 16 ਤੂਫਾਨ ਦੇ ਵਿਚਕਾਰ ਆਇਤ 5 ਵਿੱਚ ਵਾਪਸ ਸਾਨੂੰ ਦੱਸਿਆ ਗਿਆ ਹੈ ਕਿ ਤਦ ਮਲਾਹ ਡਰ ਗਿਆ ਅਤੇ ਹਰ ਇੱਕ ਨੇ ਆਪਣੇ ਦੇਵਤੇ ਨੂੰ ਪੁਕਾਰਿਆ। ਇੱਥੇ ਵਰਤੇ ਗਏ ਰੱਬ ਲਈ ਸ਼ਬਦ ਐਲੋਹੀਮ ਹੈ, ਜੋ ਕਿ ਬਹੁਤ ਸਾਰੇ ਲੋਕਾਂ ਦੁਆਰਾ ਆਪਣੇ ਦੇਵਤਿਆਂ ਲਈ ਵਰਤਿਆ ਜਾਂਦਾ ਸੀ। ਇਹ ਉਹੀ ਸ਼ਬਦ ਹੈ ਜੋ ਕਪਤਾਨ ਆਇਤ 6 ਵਿੱਚ ਵਰਤਦਾ ਹੈ, ਜਦੋਂ ਯੋਨਾ ਨੂੰ ਆਪਣੀ ਪਿੱਠ ਤੋਂ ਉਤਰਨ ਲਈ ਅਤੇ ਪ੍ਰਾਰਥਨਾ ਕਰਨ ਲਈ ਕਹਿ ਰਿਹਾ ਹੁੰਦਾ ਹੈ। ਪਰ ਆਇਤ 16 ਨੂੰ ਦੇਖੋ, ਤਦ ਉਹ ਆਦਮੀ ਯਹੋਵਾ ਤੋਂ ਬਹੁਤ ਡਰਦੇ ਸਨ ਅਤੇ ਉਹਨਾਂ ਨੇ ਯਹੋਵਾ ਲਈ ਬਲੀਦਾਨ ਚੜ੍ਹਾਇਆ ਅਤੇ ਸੁੱਖਣਾ ਸੁੱਖੀ। ਇਹ ਹੁਣ ਜਿਹੜਾ ਗੋਡ ਦੇ ਲਈ ਵਰਡ ਯੂਜ਼ ਕਰਦੇ ਆ, ਜਾਂ ਸ਼ਬਦ ਯੂਜ਼ ਕਰਦੇ, ਉਹ ਆਮ ਸ਼ਬਦ ਨਹੀਂ ਬਲਕਿ ਵੱਡੇ ਅੱਖਰਾਂ ਵਾਲੇ ਸ਼ਬਦ ਯੂਜ਼ ਕਰਦੇ ਆ ਕਿ ਸੱਚੇ ਪਰਮੇਸ਼ੁਰ ਦਾ ਸਹੀ ਨਾਮ ਯਹੋਵਾ। ਇਸ ਦਹਿਸ਼ਤ ਦੇ ਜ਼ਰੀਏ ਮਲਾਹ ਹੁਣ ਇੱਕ ਸੱਚੇ ਪਰਮੇਸ਼ੁਰ ਦੀ ਪਛਾਣ ਜਾਣਦੇ ਹਨ, ਜਿਸ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਹੈ। ਉਹ ਹੁਣ ਯਹੋਵਾ ਇੱਕ ਸੱਚੇ ਪਰਮੇਸ਼ੁਰ ਤੋਂ ਬਹੁਤ ਡਰਦੇ ਹਨ, ਉਹ ਉਸ ਲਈ ਬਲੀਆਂ ਚੜਾਉਂਦੇ ਅਤੇ ਉਸ ਲਈ ਸੁੱਖਣਾ ਸੁੱਖਦੇ ਹਨ। ਯੋਨਾ ਭੱਜ ਰਿਹਾ ਹੈ ਕਿਉਂਕਿ ਉਹ ਨਿਨਵਾ ਵਿੱਚ ਮੂਰਤੀ ਪੂਜਕਾਂ ਲਈ ਪਰਮੇਸ਼ੁਰ ਦਾ ਦੂਤ ਨਹੀਂ ਬਣਨਾ ਚਾਹੁੰਦਾ ਸੀ, ਅਤੇ ਉਹ ਜਹਾਜ਼ ਵਿੱਚ ਮੂਰਤੀ ਪੂਜਕਾਂ ਲਈ ਪਰਮੇਸ਼ੁਰ ਦਾ ਦੂਤ ਬਣ ਕੇ ਖਤਮ ਹੁੰਦਾ ਹੈ। ਤੁਸੀਂ ਰੱਬ ਨੂੰ ਪਛਾੜ ਨਹੀਂ ਸਕਦੇ, ਇੱਕ ਰੱਬ ਜੋ ਪ੍ਰਵਾਹ ਕਰਦਾ ਹੈ ਭਾਵੇਂ ਅਸੀਂ ਨਹੀਂ ਕਰਦੇ। ਜਿਵੇਂ ਕਿ ਅਸੀਂ ਅੱਜ ਸਵੇਰੇ ਇੱਥੇ ਇਕੱਠੇ ਬੈਠੇ ਬੈਠਦੇ ਹਾਂ, ਸ਼ਾਇਦ ਇਹ ਸਾਡੇ ਲਈ ਚੰਗਾ ਹੋਵੇਗਾ ਕਿ ਅਸੀਂ ਇਸ ਗੱਲ 'ਤੇ ਵਿਚਾਰ ਕਰੀਏ ਕਿ ਪਰਮੇਸ਼ੁਰ ਦਾ ਸਾਡੇ ਜੀਵਨ ਲਈ ਕੀ ਸੱਦਾ ਹੈ, ਪਰਮੇਸ਼ੁਰ ਸਾਡੇ ਤੋਂ ਕੀ ਚਾਹੁੰਦਾ ਹੈ, ਰੱਬ ਕਿਵੇਂ ਚਾਹੁੰਦਾ ਕਿ ਅਸੀਂ ਆਪਣਾ ਜੀਵਨ ਬਤੀਤ ਕਰੀਏ, ਰੱਬ ਕੀ ਚਾਹੁੰਦਾ ਕਿ ਅਸੀਂ ਕਿਹੜੀਆਂ ਚੋਣਾਂ ਕਰੀਏ। ਸ਼ਾਇਦ ਸਾਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਨਾ ਸਿਰਫ ਪਰਮੇਸ਼ੁਰ ਦੇ ਬਚਨ ਨੂੰ ਸੁਣਨ ਅਤੇ ਪਰਮੇਸ਼ੁਰ ਦੇ ਬਚਨ ਮੰਨਣ ਲਈ, ਸਗੋਂ ਪਰਮੇਸ਼ੁਰ ਦੇ ਬਚਨ ਨੂੰ ਕਰਨ ਲਈ ਵਚਨਬੱਧ ਹਾਂ। ਕਿ ਸਾਡੇ ਜੀਵਨ ਵਿੱਚ ਅਜਿਹੇ ਖਤਰ ਹਨ ਜਿੱਥੇ ਅਸੀਂ ਪ੍ਰਭੂ ਦੇ ਬਚਨ ਨੂੰ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਕੰਮ ਕਰਨ ਤੋਂ ਇਨਕਾਰ ਜੋ ਪਰਮੇਸ਼ੁਰ ਚਾਹੁੰਦਾ ਹੈ, ਜੋ ਉਹਨਾਂ ਦਾ ਜਵਾਬ ਜੋ ਉਹ ਚਾਹੁੰਦਾ ਹੈ ਉਹ ਕਰਦਾ ਹੈ, ਇੱਕ ਪਛਾਣ ਜਿਸ ਤੋਂ ਭੱਜ ਰਿਹਾ ਸੀ, ਅਤੇ ਹੋਰ ਵੀ ਇਨਕਾਰ ਉਹ ਕਰਨ ਤੋਂ ਜੋ ਰੱਬ ਚਾਹੁੰਦਾ ਹੈ। ਝੂਠੇ ਮਲਾਹ ਤੋਂ ਵਿਸ਼ਵਾਸ ਦਾ ਜਵਾਬ, ਦੋਸਤੋ ਤੁਸੀਂ ਰੱਬ ਤੋਂ ਭੱਜ ਨਹੀਂ ਸਕਦੇ, ਜੇ ਤੁਸੀਂ ਕੋਸ਼ਿਸ਼ ਕਰਦੇ ਹੋ ਤਾਂ ਇਹ ਤੁਹਾਨੂੰ ਹੇਠਾਂ ਲੈ ਜਾਵੇਗਾ ਅਤੇ ਕੀਮਤ ਬਹੁਤ ਵੱਡੀ ਹੈ। ਆਮੀਨ।